ਸਲੋਕ ਮਹੱਲਾ ਤੀਜਾ। ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਓ, ਹਲਤ ਪਲਤ ਦੋਵੇਂ ਗਏ ਦਰਗਹਿ ਨਾਹੀਂ ਥਾਓ। ਹੁਣ ਜਿਹੜੇ ਪੁਰਸ਼ ਨੇ ਕਹਿੰਦੇ ਆਪਣੇ ਗੁਰੂ ਨੂੰ ਗੋਪਿਆ ਹੁੰਦਾ ਛੁਪਾਇਆ, ਭਾਵ ਆਪਣੇ ਗੁਰੂ ਦਾ ਨਾਮ ਰੌਸ਼ਨ ਨਹੀਂ ਕੀਤਾ। ਜੇ ਕਿਸੇ ਨੇ ਪੁੱਛਿਆ ਤੂੰ ਕਿੱਥੋਂ ਪੜ੍ਹਿਆ, ਕਹਿੰਦੇ ਇਹ ਦਾਤ ਤੱਕ ਤੈਨੂੰ ਕਿੱਥੋਂ ਪ੍ਰਾਪਤ ਹੋਈ, ਤਾਂ ਕਹਿੰਦਾ ਸੋ ਤੋਂ ਹੀ ਪ੍ਰਾਪਤ, ਮੈਂ ਤਾਂ ਆਪਣੇ ਆਪ ਹੀ ਪੜ੍ਹਿਆ। ਆਪਣੇ ਗੁਰੂ ਦਾ ਨਾਮ ਨਹੀਂ ਦੱਸਦਾ ਇਹ ਵਜ੍ਹਾ ਕਰਕੇ ਕਿ ਜਿਹਨੇ ਇੰਨੀ ਕਿਰਪਾ ਕੀਤੀ ਹੈ, ਜਿਸਨੇ ਆਪਣੇ ਗੁਰੂ ਨੂੰ ਛੁਪਾਇਆ, ਉਹਨੂੰ ਠਹਿਰਨ ਦੀ ਵੀ ਕੋਈ ਜਗ੍ਹਾ ਨਹੀਂ ਮਿਲਦੀ। ਆਪਾਂ ਦਮਗਜੇ ਨਾਲ ਕਹਿੰਦੇ ਹਾਂ ਕਿ ਆਪਾਂ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਤੋਂ ਇਹ ਕਥਾ ਸਿੱਖੀ ਆ, ਉਹ ਮੇਰੇ ਉਸਤਾਦ ਨੇ, ਭਗਤੀ ਦਾ ਸਾਰਾ ਮਾਰਗ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਮੈਨੂੰ ਸਿਖਾਇਆ, ਅਤੇ ਫਿਰ ਮੈਂ ਕਿੱਦਾਂ ਕਹਿੰਦੇ ਭਾਈ ਦਲਵੀਰ ਸਿੰਘ ਵਰਗੇ 82 ਟਕਸਾਲ ਦੇ ਵਿੱਚ ਏਡੇ ਏਡੇ ਗੁਰਮੁਖ ਪਿਆਰੇ, ਹੋਰ ਕਿੰਨੇ ਅਭਿਆਸੀ ਜਿਹੜੇ ਸੀ ਪਹੁੰਚੀਆਂ ਰੂਹਾਂ, ਕਿੰਨਿਆਂ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਆਪਾਂ ਸਾਰਿਆਂ ਨਾਮ ਪ੍ਰਗਟ ਕਰਦੇ ਵੀ ਜਿੱਥੋਂ ਜਿੱਥੋਂ ਦਾਤਾਂ ਮਿਲੀਆਂ, ਜਿਨ੍ਹਾਂ ਜਿਨ੍ਹਾਂ ਤੋਂ ਕਿਰਪਾ ਹੋਈ ਹੈ, ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖ ਹੋਏ ਨੇ, ਸੰਤ ਬਾਬਾ ਮਹਿੰਦਰ ਸਿੰਘ ਜੀ ਜਰਗ ਵਾਲੇ ਰਾੜੇ ਵਾਲੇ ਮਹਾਂਪੁਰਖ ਹੋਏ ਜਿਹੜੇ, ਸੋ ਸਭ ਤੋਂ ਪਹਿਲਾਂ ਦਰਸ਼ਨ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲਿਆਂ ਦੇ, ਉਹਨਾਂ ਦੇ ਦੀਵਾਨ ਸੁਣੇ, ਅਤੇ ਉਹ ਸਾਰਿਆਂ ਮਹਾਂਪੁਰਖਾਂ ਦੇ ਆਪਾਂ ਨਾਂ ਦੱਸਦੇ ਹਾਂ। ਪੰਜਾਂ ਪਿਆਰਿਆਂ ਤੋਂ ਆਪਾਂ ਨੇ ਅੰਮ੍ਰਿਤ ਛਕਿਆ, ਸਤਿਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ। ਇਸ ਪ੍ਰਕਾਰ ਫਿਰ ਸਾਡੇ ਸਤਿਗੁਰੂ ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਹਾਂ, ਮਾਤਾ ਸਾਹਿਬ ਕੌਰ ਸਾਡੀ ਮਾਤਾ, ਗੁਰੂ ਕੇ ਲਾਹੌਰ ਸਾਡੇ ਨਾਨਕੇ ਹੈ। ਇਹ ਸਾਰੀਆਂ ਚੀਜ਼ਾਂ ਲੁਕਾਉਣੀਆਂ ਕਿਉਂ ਨੇ, ਕਿੱਥੋਂ ਪੜ੍ਹਿਆ ਵੀ ਮੈਂ ਤਾਂ ਆਪ ਹੀ ਪਤਾ ਨਹੀਂ ਬੈਠਾ ਹੀ ਰੱਬ ਬਣ ਗਿਆ। ਸਭ ਉਹਨਾਂ ਦੀ ਕਿਰਪਾ ਮਹਾਂਪੁਰਖਾਂ ਦੀ, ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਮਹਾਂਪੁਰਖਾਂ ਨੇ ਕਿਹਾ ਸੀ, ਕਹਿੰਦੇ ਇਹ ਜਿਹੜੀ ਬ੍ਰਹਮ ਵਿੱਦਿਆ ਭਾਈ ਅਸੀਂ ਤੁਹਾਨੂੰ ਦੇ ਰਹੇ ਹਾਂ ਨਾ, ਕਹਿੰਦੇ ਇਹਦਾ ਕਦੇ ਮੁੱਲ ਨਾ ਵੱਟਿਓ। ਬ੍ਰਹਮ ਵਿੱਦਿਆ ਅੱਗੇ ਵੀ ਵੰਡਿਓ ਸੰਸਾਰ ਭਰ ਦੇ, ਕਹਿੰਦੇ ਇਹਦੇ ਜਿੱਡਾ ਵੱਡਾ ਹੋਰ ਕੋਈ ਪੁੰਨ ਨਹੀਂ ਹੁੰਦਾ। ਕਿਸੇ ਨੂੰ ਅੱਖਰ ਸਿਖਾ ਦੇਣੇ, ਮੁਹਾਰ ਨਹੀਂ ਸਿਖਾ ਦੇਣੀ, ਕਿ ਸੰਥਿਆ ਕਰਾ ਦੇਣੀ, ਕਿਸੇ ਨੂੰ ਕਥਾ ਸਿਖਾ ਦੇਣੀ, ਗੁਰੂ ਦੇ ਲੜ ਲਾ ਦੇਣਾ, ਏਡਾ ਵੱਡਾ ਹੋਰ ਕੋਈ ਪੁੰਨ ਨਹੀਂ। ਉਹਦੇ ਹਲਤ ਪਲਤ ਜਿਹੜਾ ਨਾ ਲੋਕ ਪ੍ਰਲੋਕ ਕਹਿੰਦੇ ਨੇ ਸਫਲੇ ਹੋ ਜਾਂਦੇ ਨੇ। ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਉ, ਹਲਤ ਪਲਤ ਦੋਵੇਂ ਗਏ ਦਰਗਹਿ ਨਾ ਹੀ ਠਾਉ। ਹੁਣ ਜਿਹੜੇ ਇਹੋ ਜਿਹੇ ਲੋਕ ਸੀਗੇ, ਉਹਨਾਂ ਦੇ ਲੋਕ ਪ੍ਰਲੋਕ ਦੋਵੇਂ ਨਿਸਫਲ ਹੋ ਗਏ, ਵਾਹਿਗੁਰੂ ਦੀ ਦਰਗਾਹ ਵਿੱਚ ਉਹਨੂੰ ਥਾਂ ਨਹੀਂ ਮਿਲਦਾ ਜਿਹਨੇ ਆਪਣੇ ਗੁਰੂ ਨੂੰ ਲੁਕੋਇਆ। ਜਿਹੜੇ ਲੁਕੋ ਲੈਂਦੇ ਨੇ ਆਪਣੇ ਆਪ ਨੂੰ ਵੀ ਆਪਣਾ ਗੁਰੂ ਨਹੀਂ ਦੱਸਦੇ। ਉਹ ਵੇਲਾ ਹੱਥ ਨਾ ਆਵੇ ਫਿਰ ਸਤਿਗੁਰ ਲੱਗੇ ਪਾਏ, ਫਿਰ ਉਹ ਵੇਲਾ ਉਹਨਾਂ ਦੇ ਹੱਥ 'ਚ ਹੀ ਨਹੀਂ ਆਉਂਦਾ। ਹਾਂ, ਜੇ ਉਹ ਸਤਿਗੁਰਾਂ ਦੀ ਚਰਨੀ ਜਾ ਕੇ ਲੱਗਣ, ਸਤਿਗੁਰਾਂ ਦੀ ਗਿਣਤੀ 'ਚੋਂ ਫਿਰ ਨਿਕਲਣ ਕਰਕੇ ਹੀ ਸਜ਼ਾ ਮਿਲਣੀ ਹੈ ਨਾ। ਸਤਿਗੁਰ ਕੀ ਗਣਤ ਹੈ ਕੁਸੀ ਹੈ ਦੁੱਖੇ ਦੁੱਖ ਵਿਹਾਏ। ਹੁਣ ਸਤਿਗੁਰਾਂ ਦੀ ਗਿਣਤੀ 'ਚੋਂ ਘੁੱਸਣ ਕਰਕੇ, ਨਿਕਲਣ ਕਰਕੇ ਦੁੱਖੀ ਦੁੱਖੀ ਸਾਰੀ ਉਮਰ ਬਤੀਤ ਹੋ ਜਾਂਦੀ ਹੈ। ਸਤਿਗੁਰਾਂ ਦੀ ਗਿਣਤੀ ਵਿੱਚੋਂ ਘੁੱਸਣਾ ਇਹੀ ਹੈ ਜਿਹੜਾ ਗੁਰੂ ਨੇ ਕਹਿ ਦੇਣਾ ਕਿ ਸਾਡਾ ਸਿੱਖ ਨਹੀਂ। ਮਹਾਰਾਜ ਨੇ ਜਿਵੇਂ ਬਚਨ ਕਰ ਦਿੱਤਾ, ਉਹ ਹੁਣ ਦੁਨੀ ਚੰਦ ਫਿਰ ਸਿੱਖ ਹੀ ਨਾ ਰਿਹਾ। ਅਨਾਤਮਾ ਅਤੇ ਆਤਮਾ ਦੇ ਵਿਚਾਰ ਦੀ ਜੋ ਗਿਣਤੀ ਗੁਰਾਂ ਨੇ ਕਰਨੀ ਦੱਸੀ ਹੈ, ਇਸ ਗਿਣਤੀ 'ਚੋਂ ਜਿਹੜਾ ਘੁੱਸ ਗਿਆ, ਉਹਦੀ ਸਾਰੀ ਉਮਰ ਆ ਦੁੱਖੀ ਦੁੱਖ ਵਿੱਚ ਵਿਹਾਏ ਤੋਂ ਭਾਵ ਬਤੀਤ ਹੋ ਗਈ। ਉਹ ਜਿਨ੍ਹਾਂ ਨੇ ਇਹਨਾਂ ਦਿਨਾਂ ਵਿੱਚ ਦਸੰਬਰ ਦੇ ਦਿਨਾਂ 'ਚ, ਸੋ 700 ਸਿੰਘ ਸੀ ਆਨੰਦਪੁਰ ਸਾਹਿਬ, 660 ਜਾਣੇ ਨੇ ਬਦਾਵਾ ਲਿਖ ਕੇ ਦਿੱਤਾ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਉਹ ਸਤਿਗੁਰੂ ਦੀ ਗਿਣਤੀ 'ਚ ਵੀ ਘੁੱਸ ਗਏ, ਬਾਹਰ ਨਿਕਲ ਗਏ, ਅਤੇ ਬਾਹਰ ਆ ਕੇ ਰੋਪੜ ਤੱਕ ਆਉਂਦੇ ਸਾਰੇ ਸ਼ਹੀਦ ਹੋ ਗਏ। ਪਰ ਫਿਰ ਵੀ ਗੁਰੂ ਦੇ ਸੀ ਤਰਸ ਆ ਗਿਆ, ਫਿਰ ਲਿਆ ਕੇ ਮੁੜ ਕੇ ਪ੍ਰਚਾਰ ਕਰਾਉਣ ਲੱਗ ਪਏ। ਜਿਵੇਂ ਮਹਾਂਪੁਰਖਾਂ ਨੇ ਇੱਕ ਵਾਰ ਇਸ਼ਾਰਾ ਕੀਤਾ ਸੀ, ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ, ਜਥੇ 'ਚ ਇੱਕ ਬਾਬਾ ਬੂੜ ਸਿੰਘ ਜੀ ਹੁੰਦੇ ਸੀ, ਸਾਰੇ ਵਿਦਿਆਰਥੀਆਂ ਨੂੰ ਸੰਥਿਆ ਕਰਾਉਂਦੇ। ਕੋਈ ਗੱਲ ਕੋਈ ਕੰਮ ਕਿਹਾ, ਉਸ ਕੰਮ ਤੋਂ ਥੋੜ੍ਹਾ ਜਿਹਾ ਕੰਨੀ ਕਤਰਾ ਗਏ, ਪਤਾ ਨਹੀਂ ਕਿੱਧਰ ਨੂੰ ਚਲੇ ਗਏ। ਮਹਾਂਪੁਰਖਾਂ ਨੇ ਉਦੋਂ ਉਹਨੂੰ ਕਿਹਾ ਸੀ, ਕਹਿੰਦੇ ਬੂੜ ਸਿੰਘ ਉਦੋਂ ਤਾਂ ਬਦਾਵਾ ਦੇ ਕੇ ਭੱਜ ਗਏ ਸੀ ਸਾਰੇ ਜਾਣੇ, ਤੁਸੀਂ ਤਾਂ ਹੁਣ ਤਾਂ ਬਖਸ਼ਾ ਲਓ, ਹੁਣ ਵੀ ਤੁਸੀਂ ਕੰਨੀ ਕਤਰਾਉਂਦੇ ਫਿਰਦੇ ਹੋ। ਵੀ ਮਹਾਂਪੁਰਖਾਂ ਨੂੰ ਅਸੀਂ ਪੁੱਛਿਆ ਵੀ ਇਹ ਕੀ ਹਿਸਾਬ, ਕਹਿੰਦੇ ਜਿਹੜੇ ਉਦੋਂ 660 ਸਿੰਘ ਬਦਾਵਾ ਦੇ ਕੇ ਚਲੇ ਗਏ ਸੀ, ਭਾਵੇਂ ਸ਼ਹੀਦੀਆਂ ਪਾਤੀਆਂ ਬੇਮੁੱਖ ਹੋ ਕੇ ਉਹਨਾਂ ਨੇ, ਪਰ ਹੁਣ ਸਤਿਗੁਰੂ ਮਹਾਰਾਜ ਬਹੁਤਿਆਂ ਨੂੰ ਟਕਸਾਲ 'ਚ ਲਿਆ ਕੇ ਕਥਾ ਕਰਵਾ ਕੇ ਬਹੁਤਿਆਂ ਨੂੰ ਬਖਸ਼ ਰਹੇ ਨੇ, ਅਤੇ ਬਹੁਤਿਆਂ ਨੂੰ ਸੇਵਾ ਵਿੱਚ ਲਾ ਕੇ ਫਿਰ ਬਖਸ਼ ਲੈਂਦੇ। ਹੈ ਤਾਂ ਆਪਣਾ ਹੀ ਹੈ ਨਾ, ਨਿਆਣਾ 100 ਵਾਰ ਰੁੱਸਦਾ, ਜੇ ਅਤ ਕਰੋਪ ਕਰੇ ਕਰ ਧਾਇਆ ਤਾਂ ਵੀ ਚੀਤ ਨਾ ਰਾਖ ਸਮਾਇਆ। ਇਸ ਕਰਕੇ ਜਿਹੜੇ ਗੁਰੂ ਤੋਂ ਕਿਸੇ ਵੀ ਜਨਮ 'ਚ ਬੇਮੁੱਖ ਹੋ ਗਏ, ਸਤਿਗੁਰ ਕੀ ਗਣਤ ਹੈ ਘੁੱਸੀ ਹੈ ਮੂਲਾ ਖੱਤਰੀ, ਦੇਖੋ ਫਿਰ ਦਸਵੇਂ ਜਾਮੇ ਜਾ ਕੇ ਬਖਸ਼ਿਆ ਮਹਾਰਾਜ ਨੇ। ਸਤਿਗੁਰ ਪੁਰਖ ਨਿਰਵੈਰ ਹੈ ਆਪੇ ਲਏ ਜਿਸ ਲਾਏ। ਸਤਿਗੁਰੂ ਨਿਰਵੈਰ ਪੁਰਖ ਨੇ, ਉਹਨਾਂ ਨੂੰ ਵੈਰ ਨਹੀਂ ਕਿਸੇ ਨੂੰ, ਚਲੋ ਚਲਿਆ ਗਿਆ ਕੋਈ ਨਹੀਂ, ਮਹਾਰਾਜ ਨੂੰ ਪਤਾ ਘੁੰਮ ਫਿਰ ਕੇ ਦੇਖ ਦਿਖਾ ਕੇ ਫਿਰ ਮੁੜ ਆਊਗਾ। ਆਹ ਜਿਹੜੇ ਨਕਲੀ ਗੁਰੂਆਂ ਕੋਲ ਗਏ ਹੋਏ ਨੇ, ਮਹਾਰਾਜ ਨੇ ਲਿਖਿਆ ਤਾਂ ਹੋਇਆ ਖੁਆਰ ਹੋਏ ਸਭ ਮਿਲਾਂਗੇ, ਇਹਨਾਂ ਨੇ ਹੌਲੀ ਹੌਲੀ ਜਦ ਦੇਖਣਾ ਵੀ ਹੈ ਹੂ ਤਾਂ ਇੱਥੇ ਕੁਛ ਨਹੀਂ, ਫਿਰ ਮੁੜ ਘੁੜ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗ ਜਾਣਗੇ। ਕਹਿੰਦੇ ਜਿਹਨੂੰ ਆਪ ਹੀ ਆਪਣੀ ਚਰਨੀ ਲਗਾ ਲੈਂਦੇ ਨੇ ਉਹੀ ਲੱਗਦਾ, ਇਹ ਵੀ ਗੁਰੂ ਸਾਹਿਬ ਦੀ ਕਿਰਪਾ ਹੀ ਹੋਣੀ ਹੈ, ਚਰਨੀ ਲਾਉਣਾ ਮਹਾਰਾਜ ਨੇ। ਨਾਨਕ ਦਰਸ਼ਨ ਜਿਨ੍ਹਾਂ ਵੇਖਾ ਲਿਓਨ ਤਿਨਾਂ ਦਰਗਹਿ ਲਏ ਛਡਾਏ। ਮਹਾਰਾਜ ਕਥਨ ਕਰਦੇ ਜਿਨ੍ਹਾਂ ਨੂੰ ਆਪਣਾ ਦਰਸ਼ਨ ਗੁਰਾਂ ਨੇ ਵਿਖਾਇਆ ਨਾ, ਉਹਨਾਂ ਨੂੰ ਪਰਲੋਕ ਹੁੰਦਾ ਦਰਗਾਹ ਵਿੱਚ ਸਤਿਗੁਰੂ ਛੁਡਾ ਲੈਂਦੇ ਨੇ। ਕਈ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਰਸ਼ਨਾਂ ਦਾ ਕੀ ਫਾਇਦਾ, ਸੰਗਰਾਂਦ ਤੇ ਮੱਥਾ ਟੇਕਣ ਜਾਵਾਂਗੇ। ਉਹ ਤਾਂ ਫਾਇਦਾ ਹੀ ਫਾਇਦਾ, ਭਾਵੇਂ ਤਿੰਨ ਟਾਈਮ ਜੇ ਮੱਥਾ ਟੇਕੋਗੇ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦਾ ਫਾਇਦਾ ਇਹ ਹੈ, ਜਿਹਨੇ ਦਰਸ਼ਨ ਇੱਕ ਵਾਰ ਕਰ ਲਏ ਨਾ ਭਾਵਨਾ ਨਾਲ, ਊਂ ਤਾਂ ਸਤਿਗੁਰ ਨੂੰ ਸਭ ਕੁਝ ਦੇਖਦਾ, ਦੇਖਣ ਨੂੰ ਤਾਂ ਸਾਰੇ ਹੀ ਦੇਖਦੇ ਨੇ। ਮਹਾਰਾਜ ਕਹਿੰਦੇ ਜੇ ਚਿਰ ਸ਼ਬਦ ਨਾ ਕਰੇ, ਵਿਚਾਰ ਸ਼ਬਦ ਦੀ ਵਿਚਾਰ ਕਰੇ, ਗੁਰੂ ਦੇ ਦਰਸ਼ਨ ਕਰੇ, ਭਾਵਨਾ ਕਰੇ, ਚੌਰ ਕਰੇ, ਉਹ ਨਰਕਾਂ ਨੂੰ ਨਹੀਂ ਪੈਂਦਾ। ਫਿਰ ਸਤਿਗੁਰੂ ਮਹਾਰਾਜ ਭਾਵਨਾ ਵਾਲਿਆਂ ਨੂੰ ਰੱਖ ਲੈਂਦੇ ਨੇ, ਜੇ ਨਿਸ਼ਰਦਕ ਪੁਣਾ ਦਿਖਾਵੇ ਫਿਰ ਤਾਂ ਕੀ ਕਹਿਣਾ। ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਏਡਾ ਵੱਡਾ ਦਰਗਾਹ 'ਚ ਛਡਾ ਲੈਂਦਾ। ਨਾਨਕ ਦਰਸ਼ਨ ਜਿਨ੍ਹਾਂ ਵਿਖਾ ਲਿਓ ਤਿੰਨਾਂ ਦਰਗਾਹ ਲੈ ਛਡਾਏ। ਜਿਨ੍ਹਾਂ ਨੇ ਰੋਜ਼ ਦਰਸ਼ਨ ਕੀਤੇ, ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਹੈ, ਛੇਵੇਂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਿਰੰਕਾਰ ਜਾਣ ਕੇ ਮੱਥਾ ਟੇਕ ਦਿੱਤਾ, ਉਹ ਬੰਦੇ ਨੂੰ ਮੁਕਤੀ ਮੰਗਣ ਦੀ ਵੀ ਲੋੜ ਨਹੀਂ ਪੈਂਦੀ, ਉਹਨੂੰ ਆਪਣੇ ਆਪ ਹੀ ਗੁਰੂ ਸਾਹਿਬ ਮੁਕਤੀ ਦੇ ਦਿੰਦੇ ਆ। ਮਹੱਲਾ ਤੀਜਾ, ਮਨਮੁਖ ਅਗਿਆਨ ਦੁਰਮਤ ਅਹੰਕਾਰੀ, ਅੰਤਰ ਕ੍ਰੋਧ ਜੂਐ ਮਤ ਹਾਰੀ। ਮਨਮੁਖ ਅਹੰਕਾਰੀ ਦੀ ਅਗਿਆਨ ਕਰਕੇ ਦੁਰਮਤ ਖੋਟੀ ਬੁੱਧੀ ਹੋ ਰਹੀ ਹੈ, ਜਿਹਦੇ ਹਿਰਦੇ ਅੰਦਰ ਕ੍ਰੋਧ ਹੈ, ਉਹਨੇ ਸੰਸਾਰ ਜੂਏ ਵਿੱਚ ਆਪਣੀ ਬੁੱਧੀ ਹਾਰਤੀ। ਕਿਉਂਕਿ ਇਹ ਛੋਟੀਆਂ ਪੁਸਤਕਾਂ ਜਿਹੜੀਆਂ ਪੜ੍ਹੀਆਂ ਸੀ, ਸਾਰ ਕਿਤਾਬਲੀ ਆਦਿਕ, ਉਹਨਾਂ 'ਚ ਲਿਖਿਆ ਹੋਇਆ ਸੀ, ਕ੍ਰੋਧ ਕਰ ਧਰਮ ਹੋਤ ਵਿਭੰਗਾ। ਜਿਹੜਾ ਧਰਮ ਹੈ ਇਹ ਗੁੱਸੇ ਨਾਲ ਹੀ ਨਾਸ ਹੁੰਦਾ ਹੈ। ਜਿਹੜੇ ਬੰਦੇ ਨੂੰ ਬਹੁਤ ਗੁੱਸਾ ਆ ਗਿਆ, ਉਹਦਾ ਧਰਮ ਹੀ ਖਤਮ ਹੋ ਜਾਂਦਾ ਹੈ, ਕਿਉਂਕਿ ਧਰਮੀ ਬੰਦੇ ਨੂੰ ਕਦੇ ਗੁੱਸਾ ਨਹੀਂ ਆਉਂਦਾ। ਇਸ ਗੱਲ ਦਾ ਧਿਆਨ ਰੱਖਣਾ, ਵੀਰ ਰਸ ਆਉਣਾ ਇੱਕ ਅਲੱਗ ਗੱਲ ਹੁੰਦੀ ਹੈ। ਗੁੱਸਾ ਹੁੰਦਾ ਜਿਹਦੇ 'ਚ ਬੰਦਾ ਉਹ ਪਾਗਲ ਹੀ ਹੋ ਜਾਂਦਾ, ਜਿਵੇਂ ਕਾਮ ਦੇ ਵਿੱਚ ਪਾਗਲ, ਕ੍ਰੋਧ ਵਿੱਚ ਪਾਗਲ, ਲੋਭ ਵਿੱਚ ਪਾਗਲ, ਮੋਹ ਦੇ ਵਿੱਚ ਵੀ ਪਾਗਲ ਹੋ ਜਾਂਦਾ, ਹੰਕਾਰ 'ਚ ਵੀ ਪਾਗਲ। ਇਹ ਪੰਜੇ ਜਣੇ ਬੰਦੇ ਨੂੰ ਪਾਗਲ ਹੀ ਕਰਦੇ ਨੇ। ਕੂੜ ਕੁਸੱਤ ਉਹ ਪਾਪ ਕਮਾਵੈ, ਕਿਆ ਉਹ ਸੁਣੈ ਕਿਆ ਆਖ ਸੁਣਾਵੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੂੜ ਹੁੰਦਾ ਝੂਠ, ਕੁਸੱਤ ਹੁੰਦਾ ਕੁਹਾਠ, ਅਤੇ ਪਾਪ ਕਰਮਾਂ ਨੂੰ ਕਮਾਉਂਦਾ। ਉਹਨੇ ਸੁਣਨਾ ਕੀ ਹੈ ਅਤੇ ਆਖ ਕੇ ਕੀ ਸੁਣਾਉਣਾ। ਅੰਨਾ ਬੋਲਾ ਖੋਏ ਉੱਜੜ ਪਾਏ, ਮਨਮੁਖ ਅੰਧਾ ਆਵੈ ਜਾਏ। ਗਿਆਨ ਵੈਰਾਗ ਰੂਪੀ ਨੇਤਰਾਂ ਤੋਂ ਹੀਣ ਅੰਨਾ ਬੰਦਾ, ਨਿਸ਼ਚਾ ਵਿਚਾਰ ਰੂਪੀ ਕੰਨਾਂ ਤੋਂ ਰਹਿਤ ਬੋਲਾ ਬੰਦਾ, ਜਿਹੜਾ ਨਾ ਇਹ ਬੋਲੇ ਪੁਰਸ਼ ਖੋਏ ਤੋਂ ਮਤਲਬ ਹੁੰਦਾ ਭੁੱਲ ਕੇ, ਸੰਸਾਰ ਉਜਾੜ ਵਿੱਚ ਪੈਂਦੇ ਨੇ। ਇਸੇ ਕਰਕੇ ਮਨਮੁਖ ਜਿਹੜੇ ਬੰਦੇ ਨੇ ਨਾ, ਉਹ ਅੰਨਾ ਬੋਲਾ ਹੋਣ ਕਰਕੇ ਸੰਸਾਰ ਵਿੱਚ ਵਾਰ ਵਾਰ ਆਉਂਦਾ ਜਾਂਦਾ ਰਹਿੰਦਾ। ਆਪਾਂ ਤਾਂ ਤਰਸ ਆਉਂਦਾ, ਆਪਾਂ ਰੋਕ ਰੋਕ ਕੇ ਉਹਨੂੰ ਸਮਝਾਉਣ ਦਾ ਯਤਨ ਕਰਦੇ ਹਾਂ, ਪਰ ਉਹਦੇ ਅੰਦਰ ਇੰਨੀ ਹੰਕਾਰ ਅਤੇ ਇੰਨਾ ਆਪਣੀ ਜਿਹੜੀ ਸਿਆਣਪ ਬੜੀ ਹੁੰਦੀ ਹੰਕਾਰ ਵਾਲੀ, ਵੀ ਮੈਂ ਬਹੁਤ ਸਿਆਣਾ, ਬਸ ਕਾਸ਼ ਤੁਸੀਂ ਸਿਆਣੇ ਹੁੰਦੇ। ਸਿਆਣਾ ਤਾਂ ਸਤਿਗੁਰੂ ਨੂੰ ਕਹਿੰਦੇ ਨੇ, ਜਿਹੜਾ ਨਾਮ ਜਪਦਾ, ਬਾਣੀ ਪੜ੍ਹਦਾ, ਰਹਿਤ ਰੱਖਦਾ। ਬਿਨ ਸਤਿਗੁਰ ਭੇਟੇ ਥਾਏ ਨਾ ਪਾਏ, ਮਨਮੁਖ ਪੂਰਬ ਲਿਖਿਆ ਕਮਾਹੇ। ਸਤਿਗੁਰਾਂ ਦੇ ਮਿਲੇ ਬਿਨਾਂ ਕੋਈ ਕਰਮ ਕੀਤਾ ਹੋਇਆ ਥਾਂ ਵਿੱਚ ਨਹੀਂ ਪੈਂਦਾ। ਜਿਹੜਾ ਕਹਿੰਦਾ ਮੈਂ ਗੁਰੂ ਤੋਂ ਬਿਨਾਂ ਹੀ ਸਭ ਕੁਝ ਕਰ ਲੂੰ, ਥਾਂ ਹੀ ਨਹੀਂ ਪੈਣਾ। ਬੈਂਕ ਦੇ ਵਿੱਚ ਜਦ ਤੱਕ ਆਪਾਂ ਅਕਾਊਂਟ ਨਹੀਂ ਖੁਲਾਉਂਦੇ, ਭਾਵੇਂ ਰੋਜ਼ $100 ਰੱਖ ਕੇ ਆ ਜਾਵੇ, ਮਹੀਨੇ ਬਾਅਦ ਜਾ ਕੇ ਬੈਂਕ ਵਾਲਾ ਲੜੋ, ਮੈਂ $100 ਰੋਜ਼ ਰੱਖ ਕੇ ਜਾਂਦਾ ਰਿਹਾ, ₹100 ਰੋਜ਼ ਰੱਖਿਆ ਸੀ ਇੱਥੇ, ਮੈਂ €100 ਰੱਖਿਆ ਸੀ, ਉਹ ਮੈਂ ਹੁਣ ਦਿਓ। ਉਹ ਕਹਿੰਦੇ ਤੂੰ ਤਾਂ ਉਈ ਸਿੱਟ ਜਾਂਦਾ ਸੀ, ਨਾ ਕੋਈ ਅਕਾਊਂਟ ਨਾ ਲੈਣ ਨਾ ਦੇਣ, ਤੂੰ ਕਿਹੜਾ ਜਮ੍ਹਾਂ ਕਰਾਉਂਦਾ ਸੀ ਇੱਥੇ। ਇਹ ਪ੍ਰੋਪਰ ਤਰੀਕੇ ਨਾਲ ਵੀ ਜਿਹੜਾ ਗੁਰੂ ਵਾਲਾ ਬਣ ਕੇ ਬੰਦਗੀ ਕਰਦਾ, ਫਿਰ ਉਹਦੇ ਉੱਤੇ ਬਖਸ਼ਿਸ਼ ਹੋਣੀ ਸ਼ੁਰੂ ਹੁੰਦੀ, ਫਿਰ ਉਹ ਜਮ੍ਹਾਂ ਵੀ ਹੁੰਦਾ ਕੀਤਾ ਹੋਇਆ। ਅਤੇ ਜੇ ਗੁਰੂ ਧਾਰੇ ਹੀ ਨਾ, ਗੁਰੂ ਧਾਰ ਜ਼ਰੂਰ ਲੈਣਾ ਚਾਹੀਦਾ। ਹਾਂ, ਇੱਕ ਸ਼ੁਰੂਆਤੀ ਵਿੱਚ ਹੁੰਦੇ ਕੰਮ ਵੀ ਹੌਲੀ ਹੌਲੀ ਸ਼ਰਧਾ ਬਣੀ, ਭਗਤੀ ਕੀਤੀ, ਉਹ ਤਾਂ ਮਹਾਰਾਜ ਹੌਲੀ ਹੌਲੀ ਨੇੜੇ ਲਾ ਲੈਂਦੇ ਨੇ। ਇੱਕ ਸਾਰਾ ਕੁਝ ਕਰ ਕਰਾ ਕੇ ਵੀ ਗੁਰੂ ਵਾਲੇ ਨਹੀਂ ਬਣਦੇ, ਬੰਦਗੀ ਕਰੀ ਜਾਂਦੇ ਨੇ, ਪਰ ਉਹ ਫਿਰ ਪੂਰਨ ਥਾਂ ਹੀ ਨਹੀਂ ਪੈਂਦੀ। ਤਾਂ ਸਤਿਗੁਰੂ ਸਮਝਾਉਂਦੇ ਨੇ, ਸਰੂਪ ਰੂਪੀ ਥਾਂ ਨੂੰ ਨਹੀਂ ਪ੍ਰਾਪਤ ਕਰ ਸਕਦਾ ਉਹ। ਹੁਣ ਮਹਾਰਾਜ ਕਥਨ ਕਰਦੇ ਨੇ ਕਿ ਜਿਹੋ ਜਿਹਾ ਪੂਰਬ ਦਾ ਲੇਖ ਲਿਖਿਆ ਹੁੰਦਾ ਨਾ, ਨਾਨਕ ਪੂਰਬ ਲਿਖਿਆ ਕਮਾਏ, ਉਹੋ ਜਿਹੇ ਕਰਮ ਕਮਾਉਂਦਾ। ਪੌੜੀ ਜਿਨ ਕੇ ਚਿੱਤ ਕਠੋਰ ਹੈ, ਸੇ ਬਹਿ ਨਾ ਸਤਿਗੁਰ ਪਾਸ। ਹੁਣ ਮਹਾਰਾਜ ਉਹਨਾਂ ਲੋਕਾਂ ਬਾਰੇ ਦੱਸਦੇ, ਸਤਿਗੁਰੂ ਦੇ ਕੋਲ ਕਿਹੜੇ ਨਹੀਂ ਬਹਿੰਦੇ। ਜਿਨ੍ਹਾਂ ਦੇ ਚਿੱਤ ਕਰੜੇ ਨੇ ਨਾ ਬਾਹਲੇ, ਪੱਥਰ ਵਰਗੇ, ਉਹ ਸਤਿਗੁਰਾਂ ਦੇ ਕੋਲ ਨਹੀਂ ਬਹਿਣਗੇ ਕਦੇ ਵੀ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੀਰਤਨ ਹੁੰਦਾ, ਕਥਾ ਹੁੰਦੀ, ਉੱਥੇ ਨਹੀਂ ਬਹਿਣਗੇ, ਬਾਹਰ ਖੜ੍ਹ ਕੇ ਗੱਲਾਂ ਕਰੀ ਜਾਣਗੇ। ਉਹ ਬਾਹਰ ਹੀ ਗੱਲਾਂ ਵਾਲੇ ਹੁੰਦੇ ਨੇ, ਉਹ ਕਿਉਂ ਨਹੀਂ ਅੰਦਰ ਬਹਿੰਦੇ, ਉਹਨਾਂ ਦਾ ਕਾਰਨ ਕੀ ਹੈ? ਮਹਾਰਾਜ ਕਹਿੰਦੇ ਨੇ ਉਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ। ਕਿਉਂਕਿ ਉੱਥੇ ਗੁਰਾਂ ਦੇ ਪਾਸ ਸੱਚ ਹੀ ਸੱਚ ਵਰਤਦਾ ਨਾਮ ਦੀ ਗੱਲ ਹੁੰਦੀ ਹੈ, ਭਾਈ ਆਹ ਨਾ ਖਾਓ, ਆਹ ਨਾ ਪੀਓ, ਭਾਈ ਮਾੜੇ ਕੰਮ ਨਾ ਕਰੋ, ਤੇ ਉਹਨਾਂ ਨੇ ਮਾੜੇ ਕੰਮ ਕਰਨੇ ਹੁੰਦੇ ਨੇ, ਤੇ ਉਹਨਾਂ ਨੂੰ ਫਿਰ ਉਹ ਗੱਲ ਚੁਭਦੀ ਹੈ। ਤੇ ਝੂਠਿਆਂ ਦੇ ਚਿੱਤ ਉਦਾਸ ਹੀ ਨਹੀਂ ਰਹਿੰਦੇ ਨੇ, ਕਹਿੰਦੇ ਅੰਦਰ ਤਾਂ ਕਹਿੰਦੇ ਸੱਚ ਬੋਲੋ, ਐਂ ਕਰੋ, ਲਓ ਜੀ ਨਿਆਣੇ ਕਿਵੇਂ ਪਾਲਾਂਗੇ ਜੇ ਰਿਸ਼ਵਤ ਨਾ ਲਈ, ਜੇ ਮਾੜਾ ਨਾ ਕੀਤਾ, ਕਿਸੇ ਦਾ ਨਿੰਦਾ ਚੁਗਲੀ ਨਾ ਕੀਤੀ, ਕਹਿੰਦੇ ਉੱਥੇ ਤਾਂ ਉੱਥੋਂ ਉੱਠ ਕੇ ਭੱਜ ਜਾਂਦੇ ਨੇ। ਓਏ ਵਾਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾਂ ਪਾਸ। ਜੇ ਕਰੜੇ ਪੁਰਸ਼ ਭੁੱਲ ਭੁਲੇਖੇ ਗੁਰਾਂ ਦੇ ਕੋਲ ਸੰਗਤ ਵਿੱਚ ਕਈ ਵਾਰ ਆ ਵੀ ਜਾਂਦੇ ਨਾ, ਫਿਰ ਉਹ ਬੈਠੇ ਕਦੇ ਇੱਧਰਲਾ ਗੋਡਾ ਖੜਾ ਕਰਨਗੇ, ਕਦੇ ਇੱਧਰ ਹਿੱਲਣਗੇ, ਕਦੇ ਕੰਧ ਨਾਲ ਲੱਗ ਕੇ ਸੌਂ ਜਾਣਗੇ। ਕਹਿੰਦੇ ਵਲ ਛਲ ਦੀਆਂ ਗੱਲਾਂ ਕਰਕੇ ਝੱਤ ਕੱਢਦੇ ਸਮਾਂ ਬਤੀਤ ਕਰਦੇ ਨੇ, ਭਾਵ ਵੇਲੇ ਨੂੰ ਐਵੇਂ ਟਪਾਉਂਦੇ ਵਿਚਾਰੇ ਟੱਕਰਾਂ ਹੀ ਮਾਰਦੇ ਨੇ। ਦਰਬਾਰ ਸਾਹਿਬ ਦੇ ਅੰਦਰ ਬਹਿ ਕੇ ਜਦੋਂ ਅਸੀਂ ਕਥਾ ਕਰਦੇ, ਕਈ ਇਹੋ ਜਿਹੇ ਬੈਠੇ ਹੁੰਦੇ ਆ, ਜੇ ਕੋਈ ਗੱਲ ਕਰਾਂਗੇ ਉਹ ਪਿੱਛੇ ਬੈਠੇ ਬੋਲੀ ਜਾਣਗੇ, ਕਹਿਣਗੇ ਕੋਈ ਨਹੀਂ ਤੈਨੂੰ ਦੇਖਾਂਗੇ, ਜਦ ਤੂੰ ਐਂ ਕਰੇਗਾ ਤੈਨੂੰ ਦੇਖਾਂਗੇ, ਐਵੇਂ ਗੱਲਾਂ ਮਾਰਦਾ ਹੈ। ਇਸ ਕਰਕੇ ਉਹ ਮਹਾਂਪੁਰਖਾਂ ਦੀ ਨਿੰਦਾ, ਕਥਾ ਦੀ ਨਿੰਦਾ, ਕੀਰਤਨ ਦੀ ਨਿੰਦਾ, ਸਾਰੇ ਪੱਖ ਵਿੱਚ ਨਿੰਦਾ ਕਰਦੇ, ਟਾਈਮ ਪਾਸ ਕਰਦੇ ਨੇ। ਕਹਿੰਦੇ ਉਹ 12 ਵਜੇ ਜਾ ਕੇ ਲੰਗਰ ਹੋਣਾ, ਪਹਿਲਾਂ ਹੀ ਲਿਆ ਕੇ ਬਿਠਾ ਲਿਆ ਉਹਦੇ। ਇਸ ਕਰਕੇ ਗਾਹਾਂ ਨੂੰ ਵੈਸੇ ਤਾਂ ਆਉਂਦੇ ਹੀ ਨਹੀਂ ਹੁੰਦੇ, ਕਹਿੰਦੇ ਪੂਰੇ 12 ਵਜੇ ਹੀ ਚੱਲਾਂਗੇ ਜਦ ਐਨ ਰੋਟੀ ਦਾ ਟਾਈਮ ਹੋਊਗਾ। ਵਿੱਚ ਸੱਚੇ ਕੂੜ ਨਾ ਗੱਡੇ, ਮਨ ਵੇਖੋ ਕੋ ਨਿਰਜਾਸ। ਕਹਿੰਦਾ ਫਿਰ ਮੁੜ ਕੇ ਉਹ ਝੂਠਿਆਂ ਦੇ ਪਾਸ ਜਾ ਕੇ ਬਹਿੰਦੇ ਨੇ, ਫਿਰ ਜਾਏ ਬਹਿ ਕੂੜਿਆਰਾਂ ਪਾਸ, ਝੂਠਿਆਂ ਕੋਲ ਜਾ ਕੇ ਬਾਹਰ, ਫਿਰ ਜਿੱਥੇ ਗੱਲਾਂ ਗੱਪਾਂ ਫਲਾਨਾ ਢਿਮਕਾ, ਉਹ ਕਈ ਇਕੱਠੇ ਹੋ ਕੇ ਬੈਠੇ ਹੁੰਦੇ ਨੇ ਢੇਰ ਜਿਹਾ 20 ਜਣੇ, ਤੇ ਉਹ ਬਸ ਇਹੀ ਨਿੰਦੇ ਹੀ ਕਰੀ ਜਾਂਦੇ। ਉੱਤੇ ਕਥਾ ਹੁੰਦੀ ਹੁੰਦੀ ਹੈ, ਥੱਲੇ ਲੰਗਰਾਂ ਦੇ ਵਿੱਚ ਬਹਿ ਕੇ ਉਹ ਕਥਾ ਦੇ ਵਿਰੁੱਧ ਹੀ ਬੋਲੀ ਜਾਂਦੇ ਹੁੰਦੇ। ਮੁੜ ਕੇ ਜਦੋਂ ਫਿਰ ਬਿਮਾਰੀਆਂ ਲੱਗਦੀਆਂ ਨੇ, ਫਿਰ ਘਰਾਂ 'ਚ ਕਲੇਸ਼ ਖੜੇ ਹੁੰਦੇ ਨੇ, ਫਿਰ ਕਈ ਪ੍ਰਕਾਰ ਦੀਆਂ ਮੁਸੀਬਤਾਂ ਆਉਂਦੀਆਂ, ਫਿਰ ਕਹਿੰਦੇ ਮੈਂ ਤਾਂ ਕਦੇ ਕੋਈ ਮਾੜਾ ਕੀਤਾ ਹੀ ਨਹੀਂ, ਮੈਂ ਤਾਂ ਉਹ ਜਿਹੜਾ ਮੂੰਹ ਨਾਲ ਮਾੜਾ ਬੀਜਿਆ ਸੀ ਉਹ ਕਿੱਧਰ ਜਾਣਾ। ਜਿਵੇਂ ਦਰੋਪਦੀ ਨੇ ਮਾੜਾ ਬੀਜਤਾ, ਦੁਰਯੋਧਨ ਕਿਤੇ ਇਹਨਾਂ ਨੇ ਮਹਿਲ ਬਣਾਇਆ ਸੀ ਦਰੋਪਦੀ ਹੋਣਾ ਜਿਹੜਾ, ਉਹ 'ਚ ਪਤਾ ਨਹੀਂ ਸੀ ਲੱਗਦਾ ਫਰਸ਼ ਉੱਤੇ ਪਾਣੀ ਖੜਾ ਕਿ ਫਰਸ਼ ਹੈ, ਉਹ ਕਿਤੇ ਦੁਰਯੋਧਨ ਨੂੰ ਪਤਾ ਲੱਗਿਆ ਉਹ ਪਾਣੀ 'ਚ ਡਿੱਗ ਪਿਆ। ਦਰੋਪਦੀ ਉੱਤੇ ਖੜੀ ਸੀ, ਖੜੀ ਹੱਸ ਪੀ ਤਾੜੀ ਮਾਰ ਕੇ, ਕਹਿੰਦੀ ਅੰਨੇ ਦਾ ਪੁੱਤ ਅੰਨਾ ਹੀ ਰਿਹਾ, ਦਿਖਿਆ ਨਹੀਂ ਤੈਨੂੰ ਪਾਣੀ ਹੈ, ਧ੍ਰਿਤਰਾਸ਼ਟਰ ਅੰਨਾ ਸੀ ਨਾ, ਲੈ ਇੰਨੀ ਗੱਲ ਤੋਂ ਹੀ ਗੈਰਵਾਂ ਪਾਣੀ ਦਾ ਜੰਗ ਹੋ ਗਿਆ। ਕਹਿੰਦਾ ਕੋਈ ਨਹੀਂ ਬਦਲਾ ਲਊਂਗਾ ਤੈਥੋਂ। ਮੂੰਹ ਨਾਲ ਬੀਜਿਆ ਕਈ ਵਾਰੀ ਬਾਹਲਾ ਵੱਡਾ ਬਣ ਜਾਂਦਾ, ਅੱਖਾਂ ਨਾਲ ਵੀ ਬੀਜਦਿਆਂ ਅਤੇ ਇਸ ਕਰਕੇ ਕੰਨਾਂ ਨਾਲ ਨਿੰਦਿਆ ਸੁਣਨ ਰੂਪੀ ਬੀਜਦਿਆਂ। ਸਤਿਗੁਰੂ ਮਹਾਰਾਜ ਕਹਿੰਦੇ ਸੱਚਿਆਂ ਦੇ ਵਿੱਚ ਝੂਠੇ ਪੁਰਸ਼ ਕਦੇ ਵੀ ਗੱਡਾ ਹੀ ਹੁੰਦਾ, ਮਿਲਦੇ ਨਹੀਂ, ਉਹ ਸੱਚਿਆਂ ਤੋਂ ਹਮੇਸ਼ਾ, ਤਾਂ ਹੀ ਉਹ ਢਾਣੀ ਜੀ ਵੱਖਰੀ ਵੀ ਖੜੀ ਹੁੰਦੀ ਇੱਕ ਗੁਰੂ ਘਰਾਂ 'ਚ ਦੇਖਦੇ ਆ ਨਾ। ਜਿਹੜੇ ਸੱਚੇ ਸੁੱਚੇ ਆ ਉਹ ਤਾਂ ਭਗਤੀ ਕਰਦੇ ਹੁੰਦੇ ਆ ਜਾਂ ਇਕੱਠੇ ਹੋ ਕੇ ਬਹਿਣਗੇ, ਜੇ ਨਿੰਦਕ ਜੀ ਨੇ ਉਹ ਪਰੇ ਜਾ ਕੇ ਖੜੇ, ਐਵੇਂ ਇੱਕ ਦੂਜੇ ਦੀ ਨਿੰਦਾ ਚੁਗਲੀ ਉਲਟ ਛੁਲਟ ਬੋਲੀ ਜਾਂਦੇ ਕੁਛ ਨਾ ਕੋਈ, ਮਨ ਵਿੱਚ ਕੋਈ ਨਿਰਜਾਸ ਹੁੰਦਾ, ਨਿਰਣਾ ਕਰਕੇ ਇਸ ਗੱਲ ਦਾ ਦੇਖ ਲਓ ਵੀ ਜਿਹੜੇ ਝੂਠੇ ਜਿਹੇ ਬੰਦੇ ਨੇ ਤਾਂ ਹੀ ਉਹ ਸੰਗਤ 'ਚ ਨਹੀਂ ਬਹਿੰਦੇ, ਕਿਉਂਕਿ ਉਹਨਾਂ ਨੇ ਆਪਣੇ ਮਨ ਨੂੰ ਪੱਧਰਾ ਕੀਤਾ ਹੀ ਨਹੀਂ, ਉਹ ਤਾਂ ਹਮੇਸ਼ਾ ਉੱਥੇ ਹੋਰ ਹੀ ਕੰਮ ਜਾਂਦੇ ਨੇ, ਘਰੋਂ ਵਿਹਲੇ ਹੁੰਦੇ ਨੇ। ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਝੂਠੇ ਬੰਦੇ ਝੂਠਿਆਂ 'ਚ ਜਾ ਕੇ ਰਲਦੇ, ਢਾਣੀਆਂ 'ਚ ਜਾ ਕੇ ਬਹਿੰਦੇ ਨੇ, ਸਚਿਆਰ ਸਿੱਖ ਸਤਿਗੁਰਾਂ ਦੇ ਕੋਲ ਬਹਿੰਦੇ ਨੇ। ਹੁਣ ਜੇ ਕੋਈ ਕਹੇ ਵੀ ਇਹ ਗੱਲ ਉਹ ਠਾਕੁਰ ਸਿੰਘ ਨੇ ਕਥਾ ਦੇ ਵਿੱਚ ਐਂ ਕਿਹਾ, ਮੈਂ ਨਹੀਂ ਕਹਿੰਦਾ, ਆਹ ਪੰਗਤੀ ਲਿਖੀ ਹੋਈ ਹੈ ਦੇਖ ਲਓ, ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਹੜੇ ਸਚਿਆਰ ਸਿੱਖ ਆ ਉਹਨੂੰ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿਣਾ ਚੰਗਾ ਲੱਗਦਾ, ਕਦੇ ਕਥਾ ਕੀਰਤਨ ਹੋ, ਕਿਉਂਕਿ ਗੁਰੂ ਘਰ ਦੇ 'ਚ ਲਾਹਾ ਲੈਣ ਆਉਂਦੇ ਨੇ। ਜਿਹੜੇ ਇਨਸਾਨ ਲਾਹਾ ਹੀ ਨਹੀਂ ਲੈਣ ਆਉਂਦੇ ਉਹ ਬਾਹਰ ਭੱਜ ਜਾਂਦੇ ਨੇ ਇੱਕਦਮ, ਕਿਉਂਕਿ ਉਹ ਐਂ ਭੱਜਦੇ ਜਿਵੇਂ ਭੂਤ ਭੱਜਦਾ ਨਾ ਬਾਣੀ ਤੋਂ, ਐਂ ਭੱਜਦੇ ਭੂਤਾਂ ਨੂੰ ਬਾਹਰ ਨੂੰ। ਫਿਰ ਸਲੋਕ ਮਹੱਲਾ ਪੰਜਵਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਆਪਣੇ ਮੁਖਾਰਬਿੰਦ ਤੋਂ ਹੁਣ ਕਥਨ ਕਰਦੇ ਨੇ। ਰਹਿੰਦੇ ਖੂੰਦੇ ਨਿੰਦਕ ਮਾਰਿਅਨ, ਕਰ ਆਪੇ ਆਹਰ, ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰ। ਹੁਣ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਸਾਹਿਬ ਜੀ ਪਾਸੋਂ ਰਹਿੰਦੇ ਖੂੰਹਦੇ ਜਿਹੜੇ ਬਚੇ ਬੁਚੇ ਨਿੰਦਕ ਸੀ, ਜੋ ਰਹਿੰਦੇ ਖੂੰਹਦੇ ਸੀਗੇ ਨਾ, ਨਿੰਦਕ ਰਹਿੰਦੇ ਸੀ, ਬਾਕੀ ਸੁਲੀ ਸੁਲੱਭੀ ਆਦਿਕ, ਉਹ ਸਾਰੇ ਦੇ ਸਾਰੇ ਕਹਿੰਦੇ ਵਾਹਿਗੁਰੂ ਨੇ ਆਪ ਹੀ ਉੱਦਮ ਕਰਕੇ ਮਾਰ ਦਿੱਤੇ। ਸੁਲੀ ਵੀ ਮਰ ਗਿਆ, ਸੁਲੱਭੀ ਵੀ ਮਰ ਗਿਆ, ਪਿਰਥੀਆ ਵੀ ਚੌਲ ਖਾ ਕੇ ਮਰ ਗਿਆ। ਮਹਾਰਾਜ ਕਥਨ ਕਰਦੇ ਨੇ, ਸੰਤਾਂ ਦੀ ਸਹਾਇਤਾ ਕਰਨ ਵਾਲਾ ਪਰਮੇਸ਼ੁਰ ਸਾਰੇ ਸੰਸਾਰ ਵਿੱਚ ਜ਼ਾਹਰ ਭਾਵ ਪ੍ਰਗਟ ਵਰਤ ਰਿਹਾ। ਸੋ ਇਹ ਜਿਹੜਾ ਸਲੋਕ ਆਪਾਂ ਪ੍ਰਾਰੰਭ ਕੀਤਾ, ਇਹ 315 ਅੰਗ ਦੇ ਉੱਤੇ ਮਹਾਰਾਜ ਨੇ ਬਖਸ਼ਿਸ਼ ਕੀਤਾ। ਮਹੱਲਾ ਪੰਜਵਾਂ। ਮੁੰਡੋਂ ਭੁੱਲੇ ਮੁੰਡ ਤੇ ਕਿੱਥੇ ਪਾਇਨ ਹੱਥ, ਤਿੰਨੇ ਮਾਰੇ ਨਾਨਕਾ ਜੇ ਕਰਨ ਕਾਰਨ ਸਮਰੱਥ। ਹੁਣ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ, ਜਿਹੜੇ ਪੁਰਸ਼ ਮੁੰਡੋਂ ਹੀ ਆਦਿ ਤੋਂ ਹੀ ਭਾਵ ਬਾਲਕ ਅਵਸਥਾ ਤੋਂ ਹੀ ਮੁੰਡ ਰੂਪ ਅਵਸਥਾ ਪਰਮਾਤਮਾ ਤੋਂ ਹੀ ਭੁੱਲ ਗਏ ਨੇ, ਉਹ ਫਿਰ ਕਿਸੇ ਦੇ ਹੱਥ ਕਿੱਥੇ ਹੱਥ ਪਾਉਣਗੇ? ਭਾਵ ਉਹਨਾਂ ਦੇ ਬਚਾਓ ਦਾ ਕੋਈ ਟਿਕਾਣਾ ਨਹੀਂ, ਕਿਉਂਕਿ ਸਤਿਗੁਰਦੇਵ ਜੀ ਕਥਨ ਕਰਦੇ ਉਹਨਾਂ ਨੂੰ ਤਿਸ ਪਰਮੇਸ਼ਰ ਨੇ ਮਾਰ ਨਾ ਕੀਤਾ। ਜਿਹੜਾ ਵਾਹਿਗੁਰੂ ਸਭ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ, ਉਹ ਪਰਮੇਸ਼ਰ ਫਿਰ ਉਹਨਾਂ ਨੂੰ ਮਾਰਨਾ ਤਿੰਨਾ ਮਾਰੇ ਨਾਨਕ ਹੈ ਜੇ ਕਰਨ ਕਾਰਨ ਸਮਰੱਥ। ਮੁੰਡੋ ਭੁੱਲੇ ਮੁੰਡ ਤੇ ਕਿੱਥੇ ਪਾਇਨ ਹੱਥ, ਜਿਹੜੇ ਸ਼ੁਰੂ ਤੋਂ ਹੀ ਲੈ ਕੇ ਬਾਲਕ ਅਵਸਥਾ ਤੋਂ ਰਹਿ ਕੇ ਮੁੱਢ ਰੂਪ ਪਰਮਾਤਮਾ ਤੋਂ ਭੁੱਲ ਗਏ ਨੇ, ਜਿਹੜੇ ਮੁੱਢੋਂ ਹੀ ਭੁੱਲੇ ਹੋਏ ਨੇ, ਉਹਨਾਂ ਦਾ ਹੱਥ ਕਿੱਥੇ ਪੈਣਾ? ਪੌੜੀ ਪੰਜਵਾਂ, ਪੰਚਮ ਪਾਤਸ਼ਾਹ ਜੀ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਪੌੜੀ ਉਚਾਰਦੇ ਨੇ। ਲੈ ਫਾਹੇ ਰਾਤੀ ਤੁਰਹਿ ਪ੍ਰਭ ਜਾਣੈ ਪ੍ਰਾਣੀ, ਤੱਕਹਿ ਨਾਰ ਪਰਾਈਆਂ ਲੁਕ ਅੰਦਰ ਠਾਣੀ। ਕਹਿੰਦੇ ਅਗਿਆਨੀ ਚੋਰ ਪੁਰਸ਼ ਜਿਹੜੇ ਨੇ ਪ੍ਰਤੱਖ ਫਾਹਾ ਵਗੈਰਾ ਲੈ ਕੇ ਰਾਤ ਨੂੰ ਤੁਰਦੇ ਨੇ, ਕਹਿੰਦੇ ਪ੍ਰਾਣੀ ਪ੍ਰਭੂ ਤਾਂ ਜਾਣੀ ਜਾਣਨ, ਸਭ ਗੱਲਾਂ ਜਾਣਦਾ, ਉਹ ਤੋਂ ਕਿਵੇਂ ਲੁਕਾ ਸਕਦੇ ਹੋ ਤੁਸੀਂ? ਕਹਿੰਦੇ ਪ੍ਰਾਈ ਨਾਰੀ ਅਥਵਾ ਪ੍ਰਾਈ ਮਾਇਆ ਨੂੰ ਤੱਕਦੇ ਹੋ, ਜੋ ਠਾਣੀ ਹੁੰਦਾ ਭਾਵ ਜਗ੍ਹਾ, ਜੋ ਜਗ੍ਹਾ ਦੇ ਅੰਦਰ ਲੁਕੀ ਹੋਈ ਹੈ, ਭਾਵ ਜੋ ਜ਼ਮੀਨ ਦੇ ਵਿੱਚ ਦਬਾ ਕੇ ਰੱਖੀ ਹੋਈ ਹੈ। ਪ੍ਰਤੱਖ ਨਾਰ ਪ੍ਰਾਈਆਂ ਪਰ ਇਸਤਰੀਆਂ ਵੱਲ ਤੱਕਦੇ ਹੋ, ਜੋ ਠਾਣੀ ਤੋਂ ਭਾਵ ਸਤਰਾਂ ਦੇ ਅੰਦਰ ਲੁਕੀਆਂ ਬੈਠੀਆਂ ਨੇ। ਸੰਨੀ ਦੇਨ ਵਿਖੰਮ ਥਾਏ ਮਿੱਠਾ ਮਦਮਾਣੀ, ਵਿਖੰਮ ਹੁੰਦਾ ਕਠਨ, ਕਠਨ ਸਥਾਨਾਂ ਪਰ ਜਾ ਕੇ ਸੰਨ ਲਾ ਕੇ, ਕੰਧ ਚ ਪਾੜ ਲਾ ਕੇ, ਫਿਰ ਕਹਿੰਦੇ ਜੋ ਮਾਇਆ ਪ੍ਰਾਪਤ ਹੋ ਜਾਵੇ ਤਾਂ ਉਹ ਮਾਇਆ ਦਾ ਜਿਹੜਾ ਮਦ ਹੁੰਦਾ ਨਾ, ਮਿੱਠਾ ਜਾਣ ਕੇ ਭੋਗਦੇ ਹੋ। ਕਰਮੀ ਆਪੋ ਆਪਣੀ ਆਪੇ ਪਛਤਾਣੀ, ਅੰਤ ਨੂੰ ਆਪੋ ਆਪਣੇ ਕਰਮਾਂ ਅਨੁਸਾਰ ਆਪ ਹੀ ਪਛਚਾਤਾਪ ਕਰੋਗੇ ਜੇ ਗਲਤ ਕੰਮ ਕਰੋਗੇ। ਅਜ਼ਰਾਈਲ ਫਰਿਸ਼ਤਾ ਤਿਲ ਪੀੜੇ ਕਹਾਣੀ, ਉਹਨਾਂ ਚੋਰਾਂ ਯਾਰਾਂ ਨੂੰ ਕਹਿੰਦੇ ਅਜ਼ਰਾਈਲ ਜਿਹੜਾ ਫਰਿਸ਼ਤਾ ਨੇ ਇਸ ਤਰ੍ਹਾਂ ਪੀੜੇਗਾ ਜਿਵੇਂ ਤਿਲ ਹੀ ਹੁੰਦਾ ਨਾ, ਤਿਲਾਂ ਦੀ ਕਹਾਣੀ ਵਿੱਚ ਪੀੜਦਾ। ਕਹਿੰਦੇ ਜਿਹੜੇ ਕੁੱਲ ਹੁੰਦੇ ਨੇ ਉਹਨਾਂ ਦੇ ਸਰੋਂ ਪਾ ਦਈਏ, ਪੀੜ ਪੀੜ ਕੇ ਖਲ ਬਣ ਜਾਂਦੀ, ਥੱਲੇ ਤੇਲ ਨਿਕਲ ਜਾਂਦਾ। ਇਸੇ ਪ੍ਰਕਾਰ ਤਿਲਾਂ ਨੂੰ ਪੀੜਦੇ ਨੇ, ਉਹਨਾਂ ਦੇ ਵਿੱਚੋਂ ਤਿਲਾਂ ਦਾ ਤੇਲ ਨਿਕਲ ਜਾਂਦਾ। ਕਹਿੰਦੇ ਜਦੋਂ ਮਨੁੱਖ ਦੀ ਆਤਮਾ ਜਾਂਦੀ ਪਰਲੋਕ ਵਿੱਚ, ਉੱਥੇ ਵੀ ਇਹਨੂੰ ਕਹਾਣੀ 'ਚ ਪਾਉਂਦੇ, ਛੋਟੀ ਆਤਮਾ ਬਣਾ ਕੇ ਇਹਨੂੰ ਫਿਰ ਚੰਗੀ ਤਰ੍ਹਾਂ ਪੀੜਦੇ ਨੇ, ਬਹੁਤ ਔਖਾ, ਹਾਏ ਹਾਏ ਕਰਦਾ, ਫਿਰ ਬੜੀ ਤਕਲੀਫ਼ ਹੁੰਦੀ ਉਸ ਥਾਂ ਦੇ ਉੱਤੇ ਜਾ ਕੇ। ਸੁਮਾਰਾ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਸਲੋਕ ਮਹੱਲਾ ਪੰਜਵਾ, ਸੇਵਕ ਸੱਚੇ ਸਾਹ ਕੇ ਸੇ ਹੀ ਪ੍ਰਮਾਣ, ਦੂਜਾ ਸੇਵਨ ਨਾਨਕਾ ਸੇ ਪਚ ਪਚ ਮੋਏ ਅਜਾਣ। ਸੱਚੇ ਸ਼ਾਹ ਕੌਣ ਨੇ? ਪਰਮਾਤਮਾ। ਪਰਮਾਤਮਾ ਦੇ ਜੋ ਸੇਵਕ ਨੇ ਨਾ, ਉਹੀ ਸੰਸਾਰ ਵਿੱਚ ਪ੍ਰਮਾਣ ਨੇਕ ਨੇ। ਮਹਾਰਾਜ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਨੇ, ਭਾਈ ਜਿਹੜੇ ਇਨਸਾਨ ਦੂਜਿਆਂ ਦੀ ਸੇਵਾ ਕਰਦੇ ਨੇ, ਉਹ ਅਣਜਾਣ ਅਗਿਆਤ ਪੁਰਸ਼ ਪਚ ਪਚ ਕੇ, ਚੁੜ ਚੁੜ ਕੇ, ਖਰਾਬ ਹੋ ਕੇ ਮਰਦੇ ਨੇ, ਦੂਜਿਆਂ ਤੋਂ ਮਤਲਬ ਪਰਮੇਸ਼ਰ ਨੂੰ ਛੱਡ ਕੇ। ਮਹੱਲਾ ਪੰਜਵਾ, ਜੋ ਤੁਰ ਲਿਖਿਆ ਲੇਖ ਪ੍ਰਭ ਮੇਟਣਾ ਨਾ ਜਾਏ, ਰਾਮ ਨਾਮ ਤਨ ਵੱਖਰੋ ਨਾਨਕ ਸਦਾ ਧਿਆਏ। ਵਾਹਿਗੁਰੂ ਪਰਮਾਤਮਾ ਨੇ ਧੁਰ ਤੋਂ ਲੇਖ ਲਿਖਿਆ, ਉਹ ਭੋਗੇ ਤੋਂ ਬਗੈਰ ਮੇਟਿਆ ਨਹੀਂ ਜਾਂਦਾ। ਮਹਾਰਾਜ ਕਥਨ ਕਰਦੇ, ਰਾਮ ਨਾਮ ਰੂਪੀ ਵੱਖਰ ਜੋ ਧੰਤਾ ਜੋਗਾ, ਉਹਨੂੰ ਸਦੀਵ ਕਾਲ ਹੀ ਧਿਆਉਣਾ ਕਰ। ਪੌੜੀ ਪੰਜਵਾਂ, ਨਾਰਾਇਣ ਲਿਆ ਨਾ ਠੂੰਗੜਾ ਪੈਰ ਕਿੱਥੇ ਰੱਖੈ। ਜਿਸ ਪੁਰਸ਼ ਨੇ ਨਾਰਾਇਣ ਪਰਮਾਤਮਾ ਵੱਲੋਂ ਨਾ ਠੂੰਗੜਾ ਹੁੰਦਾ ਨੱਸਣਾ ਕੀਤਾ, ਭੱਜ ਹੀ ਗਿਆ ਜਿਹੜਾ ਰੱਬ ਵੱਲੋਂ, ਉਹਦਾ ਭਜਨ ਨਹੀਂ ਕਰਦਾ ਪਰਮਾਤਮਾ ਦਾ। ਪਰਮਾਤਮਾ ਨੇ ਜਿਸ ਨਾ ਪੁਰਸ਼ ਨੂੰ ਮਾਇਆ ਦਾ ਮੋਹ ਰੂਪੀ ਠੂੰਗੜਾ ਹੁੰਦਾ ਠੋਲਾ ਲਗਾਇਆ, ਉਹ ਫਿਰ ਕਿੱਥੇ ਪੈਰ ਰੱਖੇਗਾ। ਕਰਦਾ ਪਾਪ ਅਮਿਤਿਆ ਨਿਤ ਵਿਸੋ ਚੱਖੈ, ਨਿੰਦਾ ਕਰਦਾ ਪਚਮੁਆ ਵਿੱਚ ਦੇਹੀ ਪੱਖੈ। ਇਹ ਜੀਵ ਅਮਿਤਿਆ ਭਾਵ ਬੇਅੰਤ ਪਾਪ ਕਰਮ ਕਰਦਾ, ਨਿਤੀ ਵਿਸ਼ਿਆਂ ਰੂਪੀ ਵਿਉਹ ਨੂੰ ਚੱਖਦਾ, ਨਿੰਦਿਆ ਕਰਦਾ ਹੋਇਆ ਖਰਾਬ ਹੋ ਕੇ ਮਰ ਗਿਆ, ਦੇਹ ਵਿੱਚ ਹੀ ਪੱਖੈ ਤੋਂ ਭਾਵ ਦੁਖੀ ਹੁੰਦਾ। ਸੱਚਾ ਸਾਹਿਬ ਮਾਰਿਆ ਕੌਣ ਤਿਸ ਨੂੰ ਰੱਖੈ, ਨਾਨਕ ਤਿਸ ਸਰਨਾਗਤੀ ਜੋ ਪੁਰਖ ਅਲੱਖੈ। ਜਿਹਨੂੰ ਸੱਚੇ ਸਾਹਿਬ ਨੇ ਆਪ ਮਾਰਿਆ ਤੇ ਉਹਨੂੰ ਕੌਲਾ ਭਲਾ ਕਹਿੰਦੇ ਕੌਣ ਰੱਖ ਸਕਦਾ। ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹਿ, ਵਿਖਮ ਥਾਨ ਬਸੰਤ ਉੱਚੈ ਨਹਿ ਸਿਮਰੰਤ ਮਰਨ ਕਦੰਚ ਹੈ, ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਤੀ ਸਾਸਾ ਕਰਖ ਤੇ। ਗੁਰੂ ਜੀ ਮਹਾਰਾਜ ਕਥਨ ਕਰਦੇ, ਪੰਜਵੇਂ ਪਾਤਸ਼ਾਹ ਜੋ ਪਰਮਾਤਮਾ ਲੱਖ ਪੁਰਖ ਹੈ, ਉਹਦੀ ਸ਼ਰਨ ਪ੍ਰਾਪਤ, ਇਸ ਦੀ ਕਹਿੰਦੇ ਸ਼ਰਨ ਵਿੱਚ ਪ੍ਰਾਪਤ ਹੋ ਜਾਓ, ਆ ਕੇ ਸ਼ਰਨ ਵਿੱਚ ਆ ਕਰਕੇ ਬੈਠ ਜਾਓ। ਨਾਨਕ ਤੇ ਸਰਨਾਗਤੀ ਜੋ ਪੁਰਖ ਅਲੱਖ ਹੈ, ਜੋ ਅਲੱਖ ਪੁਰਖ ਹੈ, ਉਹਦੀ ਸ਼ਰਨ ਨੂੰ ਆ ਕੇ ਗਤੀ ਪ੍ਰਾਪਤ ਹੋ ਜਾਓ, ਉਹਦੇ ਵਿੱਚ ਬੈਠ ਜਾਓ। ਕਿਉਂ ਪੌੜੀ ਪੰਜਵਾਂ ਕਹਿਣਾ? ਪੰਜਵੇਂ ਪਾਤਸ਼ਾਹ ਨੇ ਪੌੜੀ ਉਚਾਰਨ ਕੀਤੀ ਮਹਾਰਾਜ ਨੇ, ਤਾਂ ਇਹ ਬਚਨ ਹੋਇਆ। ਸੋ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, 315 ਅੰਗ ਤੇ ਇਹ 28 ਸਲੋਕਾਂ ਤੱਕ ਆਪਾਂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਅੱਗੇ ਫਿਰ ਸ਼ਰਵਣ ਕਰਾਂਗੇ, ਮਹਾਰਾਜ ਮਿਹਰ ਭਰਿਆ ਹੱਥ ਰੱਖਣ। ਵਾਹਿਗੁਰੂ 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 ਵਾਹਿਗੁਰੂ। वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु।